ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰ ਕਾ ਸ਼ਬਦ ਕਮਾਏ ਜਿਨੈ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਜੀ हम संतन की रेन प्यारे, हम संतन की सरना, संत हमारी ओट सतानी, संत हमारा गहना, हम संतन सो बने आए, पूर्व लिखिया पाई मन तेरा पाई, संतन सो मेरी लेवा देवी, संतन सो व्यवहार, संतन सो हम ना खाटिया, हर भगत परे भंडारा, संतन मोको पूंजी संपी, तो उतरिया मन का धोखा, धर्म राय अब कहां करेगो, जो फाटे सगलो लेखा, महानंद पे सुख पाया, संतन कह प्रसादे कहो नानक हर सो मन मनिया, रंगर ते विस्मादे, हम संतन की रेन प्यारे, हम संतन की सरना दे, संतन की रेन प्यारे, हम संतन की सरना दे, ਸੱਚੇ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਉਹ ਵੱਡੇ ਭਾਗ ਸਾਧੂਆਂ ਦੇ
ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦੜੇ ਕੱਲ ਕੇਵਲ ਨਾਮ ਆਧਾਰ ਸੱਤ ਯੁਗ ਦੇ ਵਿੱਚ ਲੱਖ ਲੱਖ ਵਰੇ ਦੀ ਆਯੂ ਦੱਸੀ ਹੈ। ਸੱਤ ਧਰਮ 'ਤੇ ਚੱਲ ਕੇ ਉਹਨਾਂ ਦੀ ਕਲਿਆਣ ਹੁੰਦੀ ਸੀ। ਤ੍ਰੇਤੇ ਯੁਗ ਦੇ ਵਿੱਚ 10,000 ਵਰੇ ਦੀ ਆਯੂ ਲਿਖੀ ਹੈ। ਉਸ ਵੇਲੇ ਜੱਗ ਕਰਕੇ ਕਲਿਆਣ ਹੁੰਦੀ ਸੀ। ਦੁਆਪਰ ਦੇ ਵਿੱਚ 200 ਵਰਸ ਦੀ ਯਾਨੀ 1,000 ਵਰਸ ਦੀ ਆਯੂ ਲਿਖੀ ਹੈ। ਪੂਜਾ ਕਰਕੇ ਕਲਿਆਣ ਹੁੰਦੀ ਸੀ। ਕਲਯੁਗ ਵਿੱਚ 100 ਸਾਲ ਦੀ ਉਮਰ ਹੈ। ਉਮਰ ਥੋੜ੍ਹੀ ਰਹਿ ਗਈ ਹੈ ਪਰ ਤ੍ਰਿਸ਼ਨਾ ਇਨਸਾਨ ਨੂੰ ਬਹੁਤ ਵੱਡੀ ਡੈਣ ਚਿੰਬੜੀ ਹੋਈ ਹੈ। ਥੋੜ੍ਹੀ ਜਿਹੀ ਉਮਰ ਦੇ ਵਿੱਚ ਆਹ ਵੀ ਕਰ ਲਾਂ, ਆਹ ਵੀ ਕਰ ਲਾਂ, ਆਹ ਵੀ ਕਰ ਲਾਂ, ਵੀ ਜਾਣੀ ਸੰਸਾਰ ਤੋਂ ਮੈਂ ਜਾਣੀ ਨਹੀਂ ਹੈ। ਗੁਰੂ ਮਹਾਰਾਜ ਨੇ ਫਰਮਾਇਆ ਸੰਸਾਰ 'ਤੇ ਤਾਂ ਕੋਈ ਰਿਹਾ ਹੀ ਨਹੀਂ ਹੈ। ਸੇਖ ਹੈ ਜਾਤੀ ਜਗ ਨਾ ਕੋਈ ਥਿਰ ਰਿਹਾ। ਧਿਆਨ ਮਾਰ ਕੇ ਦੇਖ ਲਓ ਕੋਈ ਇੱਥੇ ਰਿਹਾ। ਫਿਰ ਅਵਤਾਰ ਵੀ ਆਏ, ਮਹਾਂਪੁਰਖ ਵੀ ਆਏ, ਰਿਸ਼ੀ ਮੁਨੀ ਵੀ ਆਏ, ਹੋਰ ਵੀ ਰਾਜੇ ਮਹਾਰਾਜੇ ਆਏ, ਬਲੀ ਪੁਰਸ਼ ਆਏ। ਪਰ ਜੇ ਧਿਆਨ ਮਾਰ ਕੇ ਦੇਖਿਆ ਆ ਜਾਵੇ ਪਰ ਸੰਸਾਰ 'ਤੇ ਅਸਤਰ ਕੁਛ ਵੀ ਨਹੀਂ, ਸਾਰਾ ਸੰਸਾਰ ਝੂਠਾ ਹੈ, ਅਸੱਤ ਹੈ। ਸੱਤ ਤਾਂ ਜੋ ਹੈ ਉਹ ਪਰਮਾਤਮਾ ਹੀ ਹੈ। ਪਰਮਾਤਮਾ ਤੋਂ ਬਿਨਾਂ ਬਾਕੀ ਸਾਰਾ ਜਗਤ ਝੂਠਾ ਹੈ। ਹੁਣ ਝੂਠ ਦੇ ਮਗਰ ਸਾਰਾ ਸੰਸਾਰ ਲੱਗਿਆ ਹੋਇਆ। ਸੱਚ ਦਾ ਤਾਂ ਕਲਯੁਗ ਦੇ ਵਿੱਚ ਗੁਰੂ ਬਾਬਾ ਜੀ ਨੇ ਲਿਖਿਆ, ਕਾਲ ਪੈ ਗਿਆ ਗੱਜ ਕੇ ਸ਼ਬਦ ਪੜ੍ਹੋ ਭਾਈ, ਸੱਚ ਕਾਲ ਕੁੜ ਵਰਤਿਆ।
ਸਾਰੇ ਕੂੜਦਾ ਹੋਇਆ ਵਰ ਤਾਰਾ, ਸੱਚ ਵਾਲਾ ਕਾਲ ਪੈ ਗਿਆ। ਕੂੜਦਾ ਹੋਇਆ ਵਰ ਤਾਰਾ, ਉਹ ਸੱਚ ਵਾਲਾ ਕਾਲ ਪੈ ਗਿਆ। ਸਾਰੇ ਕੂੜ ਦਾ ਹੋਇਆ ਵਰਤਾਰਾ ਹੋ ਗਿਆ ਵਰਤਾਰਾ ਸੱਚ ਵਾਲਾ ਕਾਲ ਪੈ ਗਿਆ ਉੜਦਾ ਹੋਇਆ ਵਰਤਾਰਾ ਉਹ ਸੱਚ ਵਾਲਾ ਕਾਲ ਪੈ ਗਿਆ
ਸੱਚ ਕੀ ਹੈ ਔਰ ਝੂਠ ਕੀ ਹੈ ਆਪਦੇ ਸਾਹਮਣੇ ਇੱਕ ਸਾਖੀ ਇੱਕ ਮਿਸਾਲ ਕਿਉਂਕਿ ਕਿਸੇ ਸਾਖੀ ਦੁਆਰਾ ਹੀ ਕੋਈ ਗੱਲ ਸਮਝੀ ਜਾਂਦੀ ਹੈ ਸਾਖੀ ਵੀ ਸੱਚੀ ਹੈ ਸਤਿਗੁਰੂ ਨਾਨਕ ਦੇਵ ਜਗਤ ਜਲੰਧਰ ਨੂੰ ਉਤਾਰਦੇ ਹੋਏ ਨਾਲ ਭਾਈ ਮਰਦਾਨਾ ਪਾਕਿਸਤਾਨ ਦੇ ਵਿੱਚ ਸਿਆਲਕੋਟ ਦੇ ਥੇਹ ਦੇ ਉੱਤੇ ਬੈਠੇ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਿਆਂ ਆਹ ਟਕਾ ਲੈ ਜਾ ਸਾਡੇ ਕੋਲੋਂ ਆਹ ਸਿਆਲਕੋਟ ਦੇ ਸ਼ਹਿਰ ਦੇ ਵਿੱਚੋਂ ਜਾ ਕੇ ਸੱਚ ਅਤੇ ਝੂਠ ਖਰੀਦ ਕੇ ਲੈ ਕੇ ਮਰਦਾਨਾ ਵੀ ਇਤਨੀ ਸਮਝ ਨਹੀਂ ਸੀ ਰੱਖਦਾ ਖੈਰ ਟਕਾ ਫੜ ਲਿਆ ਦੁਕਾਨਦਾਰਾਂ ਨੂੰ ਪੁੱਛਦਾ ਭਾਈ ਆਹ ਟਕੇ ਵੱਟੇ ਸੱਚ ਅਤੇ ਝੂਠ ਕੋਈ ਸੌਦਾ ਹੋਣਾ ਉਹ ਮੈਨੂੰ ਦੇ ਦੇ ਸਾਰੇ ਸ਼ਹਿਰ ਦੇ ਵਿੱਚ ਫਿਰ ਗਿਆ ਦੇਖੀ ਜਾਂਦੇ ਨੇ ਵੀ ਕੋਈ ਮਸਤਾਨਾ ਜਿਹਾ ਬੰਦਾ ਹੈ ਇਹ ਕੋਈ ਸੌਦਾ ਥੋੜੋ ਹੈ ਖੈਰ ਇੱਕ ਫਕੀਰਾਂ ਦੀ ਸੰਗਤ ਕਰਦਾ ਸੀ ਮੂਲਾ ਖੱਤਰੀ ਉਹਦਾ ਨਾਮ ਸੀ ਉਹ ਇਸ ਗੱਲ ਨੂੰ ਜਾਣੀ ਸਮਝਦਾ ਸੀਗਾ ਇਤਨੀ ਗੱਲ ਸੁਣ ਕੇ ਉਸਨੇ ਕਲਮ ਦਵਾਤ ਕਲਮ ਕਾਗਜ਼ ਹੀ ਚੱਕਿਆ ਇੱਕ ਪਾਸੇ ਲਿਖਤਾ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਕਾਗਜ਼ ਲੈ ਕੇ ਮਰਦਾਨਾ ਗੁਰੂ ਚਰਨਾਂ 'ਚ ਹਾਜ਼ਰ ਹੋਇਆ ਦੇਖੋ ਗਰੀਬ ਨਵਾਜ਼ ਆਹ ਸੌਦਾ ਮਿਲਿਆ ਇਹ ਨਹੀਂ ਪਤਾ ਵੀ ਇਹ ਠੀਕ ਹੈ ਜਾਂ ਗਲਤ ਹੈ ਮਹਾਰਾਜ ਕਹਿੰਦੇ ਸੌਦਾ ਤਾਂ ਖੈਰ ਠੀਕ ਹੈ ਇਹ ਦਿੱਤਾ ਕਿਹਨੇ ਹੈ ਇੱਕ ਮੂਲਾ ਖੱਤਰੀ ਹੈ ਮਹਾਰਾਜ ਉਹਨੇ ਦਿੱਤਾ ਹੈ ਜਾਂ ਉਹਨੂੰ ਬੁਲਾ ਕੇ ਲਿਆ ਭਾਈ ਮੂਲਿਆ ਤੈਨੂੰ ਗੁਰੂ ਮਹਾਰਾਜ ਯਾਦ ਕਰ ਦੁਕਾਨ ਬੰਦ ਕਰਕੇ ਨਾਲ ਤੁਰ ਆ ਕੇ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਬੈਠ ਗਿਆ ਕਿਉਂ ਭਾਈ ਮੂਲਿਆ ਉਹ ਆਹ ਜਿਹੜਾ ਸੌਦਾ ਲਿਖਿਆ ਹੈ ਕੀ ਤੇਰੇ ਮਨ 'ਚ ਨਿਸ਼ਚਾ ਵੀ ਹੈ ਇਸ ਗੱਲ ਦਾ ਕਹਿੰਦਾ ਮਹਾਰਾ ਨਿਸ਼ਚਾ ਤਾਂ ਨਹੀਂ ਹੈਗਾ ਉਹ ਪਤਾ ਹੈ ਇੰਨਾ ਤਾਂ ਸਭ ਨੂੰ ਪਤਾ ਹੀ ਮੈਂ ਮਰ ਜਾਣਾ ਪਰ ਇਹ ਨਹੀਂ ਪਤਾ ਵੀ ਕਦ ਮਰਨਾ ਕਿਵੇਂ ਮਰਨਾ ਕਿੱਥੇ ਮਰਨਾ ਸਾਹ ਸਾਧ ਸਿੰਘ ਜੀ ਇਤਨਾ ਇਨਸਾਨ ਨੂੰ ਪਤਾ ਲੱਗ ਜਾਣਾ ਵੀ ਅੱਜ ਤੋਂ 8 ਮਿੰਟ ਤਾਂ ਮਰ ਜਾਣਾ ਉਹਦੇ ਦਮ ਖੁਸ਼ਕ ਹੋ ਜਾਣਗੇ ਉਸ ਵੇਲੇ ਰੋਟੀ ਸੁੱਟ ਜੂਗੀ 8 ਪੈਰ ਪਰਮੇਸ਼ਰ ਦਾ ਨਾਮ ਚੇਤਾ ਮਹਾਂਪੁਰਖਾਂ ਨੂੰ ਦੇ ਚਰਨਾਂ 'ਚ ਬੇਨਤੀ ਕੀਤੀ ਜਗਿਆਸੂ ਨੇ ਵੀ ਮਹਾਰਾਜ ਆਹ ਜਿਹੜਾ ਜਨਮ ਮਿਲਿਆ ਇਹ ਸਫਲਾ ਕਿਵੇਂ ਹੋ ਜਾਂਦਾ ਕਹਿੰਦੇ ਜਦੋਂ ਭਾਈ ਗਿਆਨ ਹੋ ਜਾਵੇ ਗਿਆਨ ਦਾ ਮਤਲਬ ਹੈ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਇਹ ਕਦੋਂ ਹੋ ਜਾਂਦਾ ਮਹਾਰਾਜ ਜਦੋਂ 8 ਪਹਿਰ ਸਵਾਸ ਸਵਾਸ ਸਿਮਰਨ ਹੋਣ ਲੱਗ ਜਾਏ 8 ਪਹਿਰ ਸਵਾਸ ਸਵਾਸ ਸਿਮਰਨ ਕਰਨਾ ਬੜਾ ਮੁਸ਼ਕਲ ਹੈ ਮਹਾਰਾਜ ਇਹ ਕੌਣ ਕਰ ਸਕਦਾ ਜਿਹਦੇ ਭਾਈ 8 ਪਹਿਰ ਮੌਤ ਯਾਦ ਰਹੇ 8 ਪਹਿਰ ਜਿਹਦੇ ਮੌਤ ਯਾਦ ਰਹੇ ਉਹ ਸਵਾਸ ਸਵਾਸ ਸਿਮਰਨ ਕਰ ਸਕਦਾ ਹੈ ਉਸੇ ਨੂੰ ਗਿਆਨ ਹੋ ਸਕਦਾ ਉਹ ਮੁਕਤ ਹੋ ਸਕਦਾ ਯਾਨੀ ਰੱਬ ਨੂੰ ਯਾਦ ਰੱਖਣਾ ਸਭ ਤੋਂ ਵੱਡਾ ਫਾਰਮੂਲਾ ਮੌਤ ਹੈ ਮੌਤ ਨੂੰ ਭੁੱਲ ਕੇ ਇਨਸਾਨ ਸਾਰੀਆਂ ਬੁਰਾਈਆਂ ਕਰਦਾ ਜਿਹਦੇ ਮੌਤ ਯਾਦ ਆ ਉਹਨੇ ਕਦੇ ਗਲਤੀ ਕਰ ਸਕਦਾ ਖੈਰ ਨਾਲ ਗੁਰੂ ਬਾਬਾ ਜੀ ਨੇ ਰੱਖਿਆ ਕਾਫੀ ਸਮਾਂ ਨਾਲ ਫਿਰਦਾ ਰਿਹਾ ਚੜ੍ਹਦੀ ਉਮਰ ਸੀ ਵਿਆਹਿਆ ਹੋਇਆ ਤਾਂ ਨਹੀਂ ਸੀਗਾ ਮੰਗਿਆ ਹੋਇਆ ਸੀ ਕਰਦੇ ਵਿਚਾਰਾਂ ਕਰਦੇ ਦੋ ਕੁ ਫਕੀਰ ਆਏ ਸੀ ਸਾਡੇ ਮੂਲੇ ਨੂੰ ਨਾਲੇ ਲੈ ਗਏ ਉਹਦਾ ਵਿਆਹ ਕਰਨਾ ਸੀ ਦੱਸੋ ਕਿਵੇਂ ਕਰੀਏ ਹੁਣ ਪਤਾ ਨਹੀਂ ਕਿੱਥੇ ਰਹਿੰਦਾ ਉੱਧਰ ਅੰਤਰਜਾਮੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਕਰਦੇ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਮੂਲੇ ਨੂੰ ਕਹਿੰਦੇ ਮੂਲੇ ਤਾਂ ਵਿਆਹ ਕਰਾਉਣਾ ਚੁੱਪ ਜਿਹਾ ਕਰ ਗਿਆ ਮਹਾਰਾਜ ਸਮਝ ਗਏ ਵੀ ਹਾਂ ਕਰਾਉਣਾ ਤਾਂ ਚਾਹੁੰਦਾ ਮਹਾਰਾਜ ਫਿਰ ਵਿਆਹ 'ਤੇ ਤਾਂ ਮਾਇਆ ਲੱਗਦੀ ਹੈ, ਮੇਰੇ ਕੋਲ ਤਾਂ ਕੁਛ ਹੈ ਨਹੀਂ। ਕਹਿੰਦੇ ਆਹ ਠੀਕਰੀਆਂ ਦਾ ਕਹਿੰਦੇ ਪੱਲਾ ਭਰ ਲੈ, ਇਹਦੇ ਉੱਤੇ ਠੀਕਰੀਆਂ ਬਥੇਰੀਆਂ ਪਈਆਂ ਹੁੰਦੀਆਂ, ਪੱਲਾ ਭਰ ਲਿਆ। ਇਹਨਾਂ ਦੇ ਨਾਲ ਮਹਾਰਾਜ ਕਿਤੇ ਵਿਆਹ ਹੁੰਦਾ ਠੀਕਰੀਆਂ ਨਾਲ? ਇਹਨਾਂ ਕਹਿੰਦੀ ਤੱਕਦਾ ਲੈ ਵੀ ਹੈ ਕੀ ਇਹ? ਜਦੋਂ ਤੱਕਿਆ ਤਾਂ ਉਹ ਸਾਰੀਆਂ ਮੋਹਰਾਂ ਬਣ ਗਈਆਂ। ਬੜੀ ਖੁਸ਼ੀ ਹੋਈ ਮਹਾਰਾਜ। ਫਿਰ ਇਹਦਾ ਸਿਆਲਕੋਟ ਤਾਂ ਬਹੁਤ ਦੂਰ ਹੈ, ਉਹ ਨੇੜੇ ਹੀ ਆ, ਨੇਤਰ ਬੰਦ ਕਰ ਲੈ। ਨੇਤਰ ਬੰਦ ਕੀਤੇ, ਨੇਤਰ ਖੋਲ੍ਹ ਲਿਆ ਤਾਂ ਘਰੇ ਬੈਠਾ ਘਰਦਿਆਂ ਨੂੰ ਚਾਉ ਚੜ੍ਹ ਗਿਆ। ਬੜਾ ਖੁਸ਼ੀਆਂ ਦੇ ਵਿੱਚ ਧੂਮ ਧਾਮ ਨਾਲ ਵਿਆਹ ਹੋਇਆ, ਘਰ 'ਚ ਰਹਿਣ ਲੱਗ ਗਿਆ। ਫਿਰਦੇ ਫਿਰਾਉਂਦੇ ਮਹਾਰਾਜ ਸਿਆਲਕੋਟ ਦੇ ਸਿਹ 'ਤੇ ਫੇਰ ਆ ਬੈਠੇ। ਭਾਈ ਮਰਦਾਨਿਆਂ ਇੱਥੇ ਆਪਣਾ ਸੇਵਕ ਰਹਿੰਦਾ, ਮੂਲਾ ਖੱਤਰੇ ਉਹਨੂੰ ਬੁਲਾ ਕੇ ਲੈ ਕੇ ਆ। ਜਦ ਘਰਦਿਆਂ ਨੇ ਦੇਖਿਆ ਵੀ ਤਾਂ ਉਹੀ ਫਕੀਰ ਫੇਰ ਆ ਗਿਆ ਜਿਹੜਾ ਪਹਿਲਾਂ ਲੈ ਗਿਆ, ਕਿਤੇ ਫੇਰ ਨਾ ਲੈ ਜਾਵੇ। ਪੁੱਛਿਆ ਭਾਈ ਮੂਲਿਆ ਉਹਨੂੰ ਤਾਂ ਕਹਿੰਦੇ ਤੂੰ ਪਾਥੀਆਂ ਵਾਲੇ ਜਾ ਲੁੱਕ, ਉਹਦਾ ਪਾਥੀਆਂ ਵਾਲੇ ਜਾ ਲੁੱਕਿਆ। ਔਰ ਉੱਧਰ ਮਰਦਾਨੇ ਨੂੰ ਕਹਿੰਦੇ ਜੀ ਉਹਦਾ ਲਾਂਭੇ ਕਿਤੇ ਰਿਸ਼ਤੇਦਾਰਾਂ ਦੇ ਗਏ। ਮਰਦਾਨੇ ਨੇ ਜਾ ਕੇ ਗੁਰੂ ਚਰਨ 'ਚ ਬੇਨਤੀ ਕੀਤੀ। ਗਰੀਬ ਨਿਵਾਜ ਘਰਦੇ ਕਹਿੰਦੇ ਨੇ ਵੀ ਉਹਦਾ ਘਰੇ ਨਹੀਂ ਹੈ, ਉਹ ਤਾਂ ਕਿਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਗੇ। ਹੁਣ ਅੰਤਰਜਾਮੀ ਗੁਰੂ ਤੋਂ ਕੀ ਭੁੱਲਿਆ ਹੋਇਆ, ਉਹ ਕਹਿਣ ਲੱਗੇ ਘਰੇ ਹੀ ਹੈ। ਉਹਨੂੰ ਕਹਿੰਦੇ ਦੂਜੀ ਵਾਰੀ ਅਸੀਂ ਤੈਨੂੰ ਨਾਲ ਨਹੀਂ ਰੱਖਦੇ ਆਂਗੇ, ਮਿਲਣੀ ਹੈ, ਹੋਰ ਕੋਈ ਗੱਲ ਨਹੀਂ। ਦੂਜੀ ਵਾਰੀ ਵੀ ਇਹੀ ਜਵਾਬ, ਤਿੰਨ ਵਚਨ ਹੁੰਦੇ ਨੇ। ਤੀਜੀ ਵਾਰੀ ਫੇਰ ਮੋੜ ਦਿੱਤਾ। ਜਦੋਂ ਤੀਜੀ ਵਾਰੀ ਮੁੜਿਆ ਕਹਿੰਦੇ ਮਹਾਰਾਜ ਆਹੀ, ਉਹਨਾਂ ਨੇ ਮੁੜ ਕੇ ਜਵਾਬ ਤਿੰਨੇ ਵਾਰੀ ਆਹੀ ਦਿੱਤਾ। ਅੱਛਾ ਕੀ ਕਹਿੰਦੇ ਨੇ ਉਹ? ਕਹਿੰਦੇ ਜੀ ਉਹ ਤਾਂ ਹੈ ਨਹੀਂ, ਚਲਿਆ ਗਿਆ, ਲਾਂਭੇ ਗਿਆ। ਅੱਛਾ ਵੀ ਜੇ ਚਲਿਆ ਗਿਆ, ਹੁਣ ਚਲਿਆ ਗਿਆ ਸਾਰੀ ਦੁਨੀਆਂ 'ਚੋਂ, ਹੁਣ ਨਹੀਂ ਰਿਹਾ। ਪਾਥੀਆਂ ਵਾਲੇ ਲੁਕਿਆ ਬੈਠਾ ਸੀ, ਜ਼ਹਿਰੀਲਾ ਸੱਪ ਨਿਕਲਿਆ, ਡੰਗ ਮਾਰਿਆ, ਥੈ ਮੌਤ। ਜਦ ਮਰ ਗਿਆ ਫਿਰ ਚੱਕੀ ਫਿਰਨ ਉਹਦੀ ਲੋਥ ਨੂੰ, ਮਹਾਰਾਜ ਦੇ ਚਰਨਾਂ 'ਚ ਲਿਆ ਕੇ ਮੂਹਰੇ ਪਾਤਾ, ਇਹਨੂੰ ਬਖਸ਼ ਲਓ, ਤੁਹਾਡਾ ਸੇਵਕ ਹੈ। ਮਹਾਰਾਜ ਕਹਿੰਦੇ ਆਪਣਾ ਸੇਵਕ ਜਾਣ ਕੇ ਬੁਲਾਇਆ ਸੀ, ਇਹ ਆਇਆ ਨਹੀਂ ਹੈ, ਇਹਦੇ ਕਰਮਾਂ ਨੇ ਧੱਕਾ ਦਿੱਤਾ। ਬਖਸ਼ਿਆ ਤਾਂ ਜਾਊਗਾ, ਹੁਣ ਥੋੜ੍ਹਾ ਜਿਹਾ ਟਾਈਮ ਲੱਗੂਗਾ, ਦਸਵੇਂ ਜਾਮੇ ਦੇ ਵਿੱਚ ਇਹਨੂੰ ਬਖਸ਼ਾਂਗੇ। ਕਿਉਂਕਿ ਜੀਵ ਕਰਮਾਂ ਨੇ ਹੀ ਵਿਛੋੜਿਆ ਰੱਬ ਨਾਲ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਗੁਰਬਾਣੀ 'ਚ ਐਸਾ ਫਰਮਾਇਆ, ਪੜ੍ਹੋ ਵੱਜ ਕੇ ਸਭ।
ਮਾੜੇ ਕਰਮਾਂ ਨੇ ਵਿਛੋੜਾ ਪਾਇਆ, ਕਿਰਪਾ ਕਰਕੇ ਮੇਲੀ ਦਾਤਿਆ। ਕਰਮਾਂ ਨੇ ਵਿਛੋੜਿਆ ਤੇਰਿਆ ਚਰਨਾ ਤੋਂ, ਕਿਰਪਾ ਕਰਕੇ ਮੇਲੀ ਸਤਿਗੁਰਾਂ। ਕਰਕੇ ਮੇਲੀ ਦਾਤਿਆ, ਕਰਮਾਂ ਨੇ ਵਿਛੋੜਾ ਪਾਇਆ, ਕਿਰਪਾ ਕਰਕੇ ਮੇਲੀ ਦਾਤਿਆ। ਵਿਛੋੜਾ ਪਾਇਆ ਕਿਰਪਾ ਕਰਕੇ ਮੇਲੀ ਦਾਤਿਆ ਕਰਮਾਂ ਨੇ ਵਿਛੋੜਾ ਪਾਇਆ ਕਿਰਪਾ ਕਰਕੇ ਮੇਲੀ ਸਤਿਗੁਰਾ
ਜਾ ਕੇ ਗੁਰੂ ਮਹਾਰਾਜ ਫਰਮਾਉਂਦੇ ਹਨ ਵੀ ਇਹ ਜਿਹੜਾ ਵਿਛੋੜਾ ਪਿਆ ਤਾਂ ਜੀਵ ਦੇ ਕਰਮਾਂ ਦੇ ਅਨੁਸਾਰ ਹੀ ਹੈ, ਪਰ ਫਿਰ ਮੇਲ ਕਿਵੇਂ ਹੋਵੇ? ਮੇਲ ਵੀ ਕਰਮਾਂ ਨਾਲ ਹੋਣਾ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋ। ਜਿਹੜਾ ਜੀਵ ਪਰਮੇਸ਼ਰ ਨੂੰ ਭੁਲਾਉਂਦਾ ਹੈ ਆਦ ਵਿਆਦ ਉਪਾਦ ਕਰਕੇ, ਤਿੰਨੇ ਤਰ੍ਹਾਂ ਦੇ ਰੋਗਾਂ ਕਰਕੇ ਗ੍ਰਸਿਆ ਜਾਂਦਾ ਹੈ, ਛੁੱਟਣ ਵਾਸਤੇ ਕੋਈ ਹੀ ਉਪਾਅ ਹੈ, ਵਾਹਿਗੁਰੂ ਦਾ ਨਾਮ ਹੈ। ਪੜ੍ਹੋ ਵੱਜ ਕੇ ਸ਼ਬਦ।
ਸਰਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ, ਸਰਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ, ਸਦਾ ਵਾਸਤੇ ਚਾਹੁੰਦੇ, ਸਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ, ਸਦਾ ਵਾਸਤੇ ਚਾਹੁੰਦੇ ਜੇ ਸੁਖ ਸਦਾ ਵਾਸਤੇ ਚਾਹੁੰਦੇ, ਕਰਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ, ਕਰਨ ਰਾਮ ਦੀ ਲੈ ਲੈ ਜੇ ਸੁਖ ਸਦਾ ਵਾਸਤੇ ਚਾਹੁੰਦੇ, ਸਰਨ ਰਾਮ ਕੀਲੇ ਕਉ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇ।
ਆਓ ਪਾ ਇੱਕ ਇਹ ਰਸਤਾ ਦੱਸਿਆ ਗੁਰੂ ਮਹਾਰਾਜ ਨੇ ਸਾਨੂੰ ਸੁਖੀ ਹੋਣ ਵਾਸਤੇ। ਹਰ ਇੱਕ ਇਨਸਾਨ ਸੁਖੀ ਹੋਣਾ ਚਾਹੁੰਦਾ, ਸੁਖੀ ਹੋਣ ਵਾਸਤੇ ਯਤਨ ਕਰਦਾ ਜਨਮ ਤੋਂ ਮਰਨ ਤੱਕ, ਪਰ ਕੋਈ ਸੁਖੀ ਹੋਇਆ ਨਹੀਂ ਦੇਖਿਆ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ ਸੁਖੀ ਹਰੀ ਕੇ ਦਾਸ। ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਸਿੱਖ ਆਪਣੀ ਕਿਰਤ ਕਮਾਈ ਕਰਕੇ ਉਹਦੇ 'ਚੋਂ ਕਿਣਕਾ ਗੁਰੂ ਨੂੰ ਭੇਟਾ ਅਰਪਤਾ ਹੈ, ਗੁਰੂ ਖੁਸ਼ ਹੋ ਕੇ ਸਾਰੇ ਚਾਰੇ ਪਦਾਰਥ ਬਖਸ਼ ਦਿੰਦਾ ਹੈ। ਇਸ ਵਾਸਤੇ ਸ਼ਰਨ ਕਿਹਦੀ ਲੈਣੀ ਹੈ? ਗੁਰੂ ਦੀ ਸ਼ਰਨ ਲੈਣੀ ਹੈ। ਗੁਰੂ ਦੀ ਸ਼ਰਨ ਦੀ ਬਾਤ ਕਈ ਮਿਸਾਲਾਂ ਆਉਂਦੀਆਂ ਹਨ, ਜਿਵੇਂ ਧਰੂ ਨੇ ਵੀ ਸ਼ਰਨ ਲਈ ਸੀਗੀ, ਦੁਖੀ ਹੋ ਕੇ ਲਈ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਫਰਮਾਉਂਦੇ ਹਨ, ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋਂ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਰੀਤਾ, ਸਵਾਣੀ ਹਾਂ ਜਨਮ ਦੀ ਨਾਮਨਾ ਭਗਤੀ ਕਰਮ ਦੜੀਤਾ ਕਿਸ ਉੱਤਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਬੀਤਾ ਪਰਮੇਸ਼ਰ ਅਰਾਧੀ ਆ ਜਦੋਂ ਹੋਈ ਹੈ ਪਥ ਰੀਤਾ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਤੀਤਾ ਨਾਰਦ ਮਨ ਉਪਦੇਸਿਆ ਨਾਮ ਨਾਨਾ ਮਿਓ ਰਸ ਪੀਤਾ ਪਿੱਛੋਂ ਰਾਜੇ ਸੱਦਿਆ ਅਬਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਇੱਥੇ ਭਾਈ ਸਾਹਿਬ ਨੇ ਧਰੂ ਦਾ ਜ਼ਿਕਰ ਕਰਦਿਆਂ ਹੋਇਆਂ ਨੂੰ ਫਰਮਾਇਆ ਵੀ ਧਰੂ ਨੇ ਕਿਵੇਂ ਸ਼ਰਨ ਲਈ ਕਿਉਂਕਿ ਧਰੂ ਦੇ ਜਨਮ ਦੇ ਬਾਰੇ ਵੀ ਹਰਿਕ ਨੂੰ ਨਹੀਂ ਪਤਾ ਧਰੂ ਕਿੱਥੇ ਹੋਇਆ ਹੈ ਸਾਖੀ ਤਾਂ ਜ਼ਰੂਰ ਆਉਂਦੀ ਹੈ ਬਹੁਤ ਘੱਟ ਬੰਦਿਆਂ ਨੂੰ ਇਤਨੀ ਗੱਲ ਦਾ ਗਿਆਨ ਹੋ ਸਕਦਾ ਵੀ ਧਰੂ ਕਿਹੜੀ ਜਗ੍ਹਾ ਉਹਦਾ ਪਿਤਾ ਰਾਜ ਕਰਦਾ ਸੀ ਆਗਰੇ ਦੇ ਵਿੱਚ ਰਾਜ ਕਰਦਾ ਸੀ ਆਗਰਾ ਸ਼ਹਿਰ ਦੇ ਵਿੱਚ ਉਹਦੀਆਂ ਦੋ ਰਾਣੀਆਂ ਸੀਆਂ ਵੱਡੀ ਜਿਹੜੀ ਰਾਣੀ ਸੀ ਧਰੂ ਦੀ ਮਾਤਾ ਉਹ ਬੜੇ ਚੰਗੇ ਸੁਭਾਅ ਵਾਲੀ ਸੀ ਔਰ ਜਿਹੜੀ ਛੋਟੀ ਰਾਣੀ ਤੇ ਉਹ ਚੰਚਲ ਸੁਭਾਅ ਵਾਲੀ ਸੀ ਉਸਨੇ ਬਲ ਸਲ ਕਰਕੇ ਰਾਜੇ ਨੂੰ ਆਪਣੇ ਵੱਲ ਕਰ ਲਿਆ ਧਰੂ ਅਤੇ ਧਰੂ ਦੀ ਮਾਤਾ ਨੂੰ ਰਾਜ ਮਹਿਲ ਤੋਂ ਲਹਿਦਾ ਕਰ ਦਿੱਤਾ ਜਦੋਂ ਰਾਜਾ ਹੀ ਸਤਿਕਾਰ ਕਰਨ ਉਹ ਹਟ ਗਿਆ ਬਾਕੀ ਦੀ ਪਰਜਾ ਤਾਂ ਪਹਿਲਾਂ ਹੀ ਹਟ ਜਾਂਦੀ ਹੈ ਇੱਕ ਤਾਂ ਇਸ ਗੱਲ ਦਾ ਦੁੱਖ ਹੈ ਦੂਸਰਾ ਅੱਜ ਬਹੁਤ ਸਾਰੇ ਬੱਚੇ ਵਜ਼ੀਰਾਂ ਅਹਿਲਕਾਰਾਂ ਦੇ ਖੇਡਦੇ ਖੇਡਦੇ ਰਾਜ ਦਰਬਾਰ ਚਲੇ ਗਏ ਹੁਣ ਪੁੱਛ ਰਿਹਾ ਰਾਜਾ ਉਤਾਨ ਪਾਤ ਤੂੰ ਕਿਹਦਾ ਬੱਚਾ ਹੈ ਤੂੰ ਕਿਹਦਾ ਲੜਕਾ ਹੈ ਮੈਂ ਮਹਾਰਾਜ ਫਲਾਨੇ ਵਜ਼ੀਰ ਦਾ ਲੜਕਾ ਤੂੰ ਮੈਂ ਮਹਾਰਾਜ ਫਲਾਨੇ ਵਜ਼ੀਰ ਦਾ ਲੜਕਾ ਫਲਾਨੇ ਸਾਹੂਕਾਰ ਦਾ ਲੜਕਾ ਦੱਸੀਂਗੇ ਵਾਰੀ ਆਏਗੀ ਅਖੀਰ ਨੂੰ ਧਰੂ ਦੀ ਵਾਰੀ ਆ ਤੂੰ ਕਾਕਾ ਕਿਹਦਾ ਲੜਕਾ ਜਦੋਂ ਪਤਾ ਲੱਗਿਆ ਤਾਂ ਮੇਰਾ ਪੁੱਤਰ ਹੈ ਮੋਹ ਆਇਆ ਚੱਕ ਕੇ ਗੋਦੀ 'ਚ ਬਿਠਾ ਕੇ ਲਾਡ ਪਿਆਰ ਕਰਨ ਲੱਗ ਜਦੋਂ ਧਰੂ ਦੀ ਮਾਤਾ ਨੂੰ ਮਤਰੇਈ ਮਾਂ ਨੂੰ ਪਤਾ ਲੱਗਿਆ ਭੱਜ ਕੇ ਆਈ ਸਹਿ ਨਹੀਂ ਸਕੀ ਫੜ ਕੇ ਬਾਂਹ ਵਗਾ ਕੇ ਜ਼ਮੀਨ 'ਤੇ ਮਾਰਿਆ ਦੋ ਚਾਰ ਮਾਰੀਆਂ ਚਪੇੜਾਂ ਅਤੇ ਨਾਲੇ ਬੋਲੀ ਮਾਰੀ ਚਪੇੜਾਂ ਦਾ ਦੁੱਖ ਹੋਇਆ ਬੋਲੀ ਦਾ ਦੁੱਖ ਹੋਇਆ ਰੋਂਦਾ ਹੋਇਆ ਆਪਣਾ ਘਰ ਨੂੰ ਆ ਉਹਦੀ ਮਾਤਾ ਪਹਿਲਾਂ ਹੀ ਦੁਖੀ ਸੀ ਜਦੋਂ ਆਪਣੇ ਪੁੱਤਰ ਦਾ ਇਹ ਹਾਲ ਦੇਖਿਆ ਤਾਂ ਹੋਰ ਬੜੀ ਰੋਈ ਹੁਣ ਧਰੂ ਪੁੱਛਦਾ ਮਾਤਾ ਤੂੰ ਰਾਣੀ ਹੈ ਜਾਂ ਗੋਲੀ ਹੈ ਮੇਰੇ ਪਿਤਾ ਦੀ ਕਹਿਣ ਲੱਗੀ ਪੁੱਤਰ ਹਾਂ ਤਾਂ ਮੈਂ ਪਟਰਾਣੀ ਪਰ ਆਪਣੇ ਨਾਲ ਬੇਇਨਸਾਫੀ ਹੋ ਰਹੀ ਹੈ ਪਿਛਲੇ ਜਨਮ 'ਚ ਤਪ ਤਾਂ ਤੈਂ ਵੀ ਕੀਤਾ ਸੀ ਮੈਂ ਵੀ ਕੀਤਾ ਸੀ ਆਪਣੀ ਪਿੰਗਣਾ ਪਈ ਹੋਈ ਹੈ ਤਪ ਦੇ ਵਿੱਚ ਕਹਿਣ ਲੱਗੀ ਜੇ ਪਿੰਗਣਾ ਪਈ ਹੈ ਫਿਰ ਇਹ ਦੱਸ ਵੀ ਕਿਸ ਉੱਦਮ 'ਤੇ ਰਾਜ ਮਿਲੇ ਸਤਰੂ 'ਤੇ ਸਭ ਹੋਵਨ ਬੀਤਾ ਕੋਈ ਯਤਨ ਇਹੋ ਜਿਹਾ ਹੈਗਾ ਜਿਹਦੇ ਨਾਲ ਦੁਸ਼ਮਣ ਵੀ ਮਿੱਤਰ ਬਣ ਜਾਣ ਔਰ ਆਪਾਂ ਨੂੰ ਰਾਜ ਭਾਗ ਪ੍ਰਾਪਤ ਹੋਵੇ ਧਰੂ ਦੀ ਮਾਤਾ ਕਹਿਣ ਲੱਗੀ ਹੈਗਾ ਉਹ ਹੈ ਪਰਮੇਸ਼ਰ ਦੀ ਭਗਤੀ ਹੈ ਫਿਰ ਮਾਤਾ ਜੀ ਮੈਨੂੰ ਆਗਿਆ ਦਿਓ ਮਨ ਦੇ ਵਿੱਚ ਮੋਹ ਆਇਆ ਮੇਰਾ ਇਕੱਲੇ ਹੀ ਪੁੱਤਰ ਹੈ ਕਈ ਦਿਨ ਦੇਖਦਾ ਰਿਹਾ ਕਿ ਉਹਨੂੰ ਦੇਖਿਆ ਵੀ ਮੇਰੀ ਮਾਂ ਨੇ ਆਗਿਆ ਨਹੀਂ ਦੇ ਅੱਧੀ ਰਾਤ ਦਾ ਟਾਈਮ ਹੈ ਧਰੂ ਦੀ ਮਾਤਾ ਸੁੱਤੀ ਪਈ ਆ ਮੰਜੇ 'ਤੇ ਆਲੇ ਦੁਆਲੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਜੰਗਲ ਵੱਲ ਨੂੰ ਤੁਰ ਪਿਆ ਰਾਜ ਭਾਗ ਨੂੰ ਤਿਆਗ ਕੇ ਚਿੱਤ ਦੇ ਵਿੱਚ ਪੂਰਨ ਵੈਰਾਗ ਹੋ ਗਿਆ ਵੈਰਾਗ ਕਹਿੰਦੇ ਨੇ ਮਾਤ ਲੋਕ ਦੇ ਪਦਾਰਥਾਂ ਤੋਂ ਲੈ ਕੇ ਬ੍ਰਹਮ ਲੋਕ ਦੇ ਪਦਾਰਥਾਂ ਨੂੰ ਕਾਗ ਵਿਸ਼ਟਾ ਦੀ ਨਿਆਈ ਸਮਝਣਾ ਵੈਰਾਗ ਵੀ ਹਰੇਕ ਨੂੰ ਨਹੀਂ ਹੁੰਦਾ ਹੈ ਬਹੁਤ ਜਨਮਾਂ ਦੀ ਕਿਉਂਕਿ ਬਿਨ ਵੈਰਾਗ ਨਾਲ ਸੂਟ ਸਮਾਇਆ ਜਿੰਨਾ ਚਿਰ ਵੈਰਾਗ ਨਹੀਂ ਹੁੰਦਾ ਉਨਾ ਚਿਰ ਮਾਇਆ 'ਚੋਂ ਨਹੀਂ ਨਿਕਲ ਸਕਦਾ ਹੈ ਮਾਇਆ 'ਤੇ ਉੱਪਰ ਨਹੀਂ ਕੋਈ ਬਲੀਆ ਜਿਨ ਬਰਮਾ ਬਿਸ਼ਨ ਮਹਾਂ ਦੇ ਸਕੇ ਮਾਇਆ 'ਚ ਬਹੁਤ ਵੱਡੀ ਸ਼ਕਤੀ ਹੈ ਭਗਤ ਕਬੀਰ ਜੀ ਨੇ ਵੀ ਲਿਖਿਆ ਇਹ ਪਰਮੇਸ਼ਰ ਅੰਤਰਯਾਮੀ ਇਹ ਮਾਇਆ ਤੋਂ ਬਚਾ ਕੇ ਰੱਖੋ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ ਇਹ ਮਾਇਆ ਦੇ ਵਿੱਚ ਤੇਰੀ ਮਾਇਆ 'ਚ ਬੜੀ ਸ਼ਕਤੀ ਹੈ ਤੇਰੇ ਚਰਨਾਂ ਨਾਲੋਂ ਤੇਰੇ ਨਾਮ ਨਾਲੋਂ ਵਿਛੋੜਨ ਦੀ
ਮਨ ਹੋ ਕੇ ਬਰਾਗੀ ਉੱਠ ਚੱਲਿਆ ਬਰਾਗੀ ਉੱਠ ਚੱਲਿਆ ਮਨ ਹੋ ਕੇ ਬਰਾਗੀ ਉੱਠ ਚੱਲਿਆ मन हो के बरागी उठ चले आ, ओ मन हो के बरागी उठ चले आ।
बाहर चलिया करन तप मन बैरागी होया तीता। चलदिया चलदिया कोल जंगल दे विच पहुंच गए जिथे बड़े भयानक जानवर रहिंदे ने, शेर रहिंदे ने, चित्ते रहिंदे ने, हाथी रहिंदे ने, बड़े बड़े सप रहिंदे ने जिहड़े बंदे दे बैरी हन। पर कोई डर नहीं है, किसी की परवाह नहीं, कोलों दी लंघी जांदे ने, कोई कुछ नहीं कहिंदा। अवसाध सिंह जी इस तरह ही फिरदे फिरदे मूहरे नारद मुनि जी मिल जाते। वर्मा के पुत्र हैं नारद मुनि जी। उन्हें देखा भी कोई साधु ने नमस्कार की। हम नारद मुनि जी प्रीख्या कर लगे, काका किदा लड़का है तू? मैं उतानपाद राजे का लड़का। इधर किधर जा रहे हैं? तप करने वास्ते जा रहे हैं राज की इच्छा लैके। ये जंगल च तप करना बड़ा मुश्किल है, इत बड़े भयानक जानवर रहते हैं। कहता मैं कोई परवाह नहीं है, शरीर खत्म हो जाए, बेशक हो जाए, जे तो प्रेम खेलन का चाहो सिर धर तली गली मुरी आओ। हूँ पिछे की मुड़ना सी। इतनी गल सुन के नारद मुनि जी बहुत खुश हो। फिर कहन लगे, परमेश्वर की प्राप्ति कोई अपने आप नहीं होंदी है, कोई गुरु उस्ताद धारना पैंदा है, उहदे कोलों कोई जुगति मुक्ति मिलती है, फिर जाके कितने परमेश्वर की प्राप्ति होंदी। उन्हूं सरगुण स्वरूप का ज्ञान करवाया, इहदा हिरदे विच ध्यान करी, खोड़ समांतर का उन्हूं जाप दस्या, इहदा जाप करी ऐस जुगति द्वारा। इहदे विच भी बाणी का बहुत नितनेम करते हैं, सिमरन भी करते हैं और ध्यान भी धरते होंगे। पर जे सवाल पूछा जाए भी मन किन्ने मिनट टिक जाता है, कहते जी मन तो घट ही टिकता है। यदा मतलब की होया, अजे तक उन्होंने ध्यान धरन की कोई युक्ति नहीं मिली, रास्ते ही नहीं मिलया। जदों सानू युक्ति मिल गई तो ऐसा नहीं हैगा भी मन एकागर ना हो। गुर की मूर्त मन में ध्यान दसिया गुरु महाराज ने, गुरु के स्वरूप का ध्यान हिरदे धर के और गुरमंत्र का सिमरन करे मन एकागर हो जाएगा। जब मन एकागर हो गया तो इसनू अपने सोए स्वरूप का ज्ञान हो जाएगा, मुक्त हो जाएगा।
पूरिया गुरा तो लैके परमा दे कोल जिंद रे, गुरा तो लैके ओ परमा दे कोल जिंद रे,
ਸਾਰੀ ਪੂਰਿਆ ਗੁਰਾ ਤੋਂ ਲੈ ਲੈ ਗੁਰਾ ਤੋਂ ਜੁਗਤੀ ਲੈ ਕੇ ਪਰਮਾ ਦੇ ਕੋਲ ਜਿੰਦਰੇ ਪੂਰਿਆ ਗੁਰਾ ਤੋਂ ਜੁਗਤੀ ਲੈ ਕੇ ਪਰਮਾ ਦੇ ਕੋਲ ਜਿੰਦਰੇ ਪਰਮਾ ਦੇ ਕੋਲ ਜਿੰਦਰੇ ਪੂਰਿਆਂ ਗੁਰਾਂ ਤੋਂ ਜੁਗਤੀ ਲੈ ਕੇ ਬਈ ਪਰਮਾ ਦੇ ਕੋਲ ਜਿੰਦਰੇ
ਜਿਹੜੀ ਜੁਗਤੀ ਹੈ ਜੁਗਤੀ ਮਿਲਣੀ ਕਿਹਦੇ ਕੋਲੋਂ ਆ ਗੁਰੂ ਕੋਲੋਂ ਮਿਲਣੀ ਹੈ ਕਿਵੇਂ ਮਿਲਣੀ ਹੈ ਜਿੰਨਾ ਚਿਰ ਗੁਰੂ ਨਹੀਂ ਧਾਰਿਆ ਹੈਗਾ ਜੁਗਤੀ ਕਿੱਥੋਂ ਮਿਲੂਗੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਪੰਜੇ ਪਿਆਰੇ ਰਹਿਤ ਮਰਜ਼ਾਦਾ ਦੱਸਦੇ ਹਨ ਫਿਰ ਵੀ ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਸੰਸਾਰ ਰਹਿ ਜਾਂਦਾ ਫਿਰ ਸਾਧ ਸੰਗਤ ਦੇ ਵਿੱਚ ਆ ਕੇ ਸੰਸਾਰ ਨਿਵਰਤ ਕਰਾ ਲਵੇ ਨਾਨਕ ਸਤਿਗੁਰ ਭੇਟੀਆ ਪੂਰੀ ਹੋਵੇ ਜੁਗਤ ਹਸੰਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ ਸਾਰਾ ਕੁਛ ਕਰਦਿਆਂ ਹੋਇਆਂ ਵਿੱਚੇ ਮੁਕਤ ਹੋ ਜਾਵੇ ਸਵਾਬ ਸਾਧ ਸਿੰਘ ਜੀ ਇਸ ਤਰੀਕੇ ਦੁਆਰਾ ਹੁਣ ਝੀਲ ਆ ਗਈ ਝੀਲ ਦੇ ਕਿਨਾਰੇ ਬੜੀ ਸੁੰਦਰ ਸਿਲਾ ਪਈ ਹੈ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ ਹੇਮ ਕੁੰਟ ਪਰਬਤ ਹੈ ਜਹਾਂ ਸਬਤ ਸਿੰਘ ਸੋਭਤ ਹੈ ਤਹਾਂ ਸਬਤ ਸਿੰਘ ਸੋਭਤ ਹੈ ਤਹਾਂ ਸਬਤ ਸਿੰਘ ਜਾਂ ਨਾਮ ਕਹਾਵਾ ਪੰਡ ਰਾਜ ਜਾਂ ਜੋ ਕਮਾਵਾ ਤੈ ਹਮ ਅਧਕ ਤਪੱਸਿਆ ਸਾਧੀ ਮਹਾਂ ਅਕਾਲ ਕਾਲ ਕਾ ਹੱਦ ਇਹ ਵਿਧ ਕਰ ਤਪੱਸਿਆ ਪਇਓ ਦੁਬਾਏ ਤੇ ਏਕ ਰੂਪ ਹੋਰ ਕੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਆਪਣੇ ਪਿਛਲੇ ਜਨਮ ਦੇ ਤਪ ਦਾ ਹਵਾਲਾ ਦਿੱਤਾ ਹੈ ਹੁਣ ਇੱਥੇ ਧਰੂ ਭਗਤ ਨੇ ਵੀ ਉਸੇ ਤਰ੍ਹਾਂ ਹੀ ਤਪੱਸਿਆ ਆਰੰਭ ਦਿੱਤੀ ਸਿਰਫ 9 ਮਹੀਨੇ ਸਮਾਧੀ ਲੱਗੀ ਰਹੀ ਪਹਿਲਾਂ ਪੱਤਿਆਂ ਸੁੱਤਿਆਂ ਦਾ ਆਹਾਰ ਕਰਦਾ ਰਿਹਾ ਉਹ ਵੀ ਛੱਡ ਦਿੱਤਾ ਫਲਾਂ ਦਾ ਆਹਾਰ ਵੀ ਛੱਡ ਦਿੱਤਾ ਹੁਣ ਪੌਣ ਆਹਾਰੀ ਹੋ ਗਿਆ ਅਖੰਡ ਸਮਾਧ ਲੱਗੀ ਹੋਈ ਹੈ ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ ਨਾ ਸਰੀਰ ਦਾ ਪਤਾ ਨਾ ਸੰਸਾਰ ਦਾ ਪਤਾ ਹੈ ਵੀ ਕਿੱਥੇ ਬੈਠਾ ਕਿੱਥੇ ਹੁਣ ਇਹੀ ਜੀ ਸਮਾਧੀ ਦਾ ਕਿਸੇ ਨੂੰ ਆਨੰਦ ਮਾਣਿਆ ਹੋਵੇ ਜਾਂ ਕੋਈ ਸੋਝੀ ਵੀ ਹੋਵੇ ਉਹੀ ਜਾਣ ਸਕਦਾ ਦੂਸਰਾ ਨਹੀਂ ਜਾਣ ਸਕਦਾ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਕਹਿਣ ਵਾਲੀ ਗੱਲ ਨਹੀਂ ਹੈ ਜੇ ਕਹਿ ਦਿਉ ਤਾਂ ਸੋਭਾ ਵਾਲੀ ਗੱਲ ਨਹੀਂ ਇਹ ਤਾਂ ਜਿਨ੍ਹਾਂ ਨੇ ਆਨੰਦ ਮਾਣਿਆ ਉਹਨਾਂ ਨੂੰ ਹੀ ਪਤਾ ਹੈ ਭਗਤ ਕਬੀਰ ਜੀ ਉਹ ਫਰਮਾਉਂਦੇ ਹਨ
ਸੋ ਰਸ ਸੋਈ ਜਾਣੇ ਸਹਿਜ ਸਮਾਧ ਲਗੀ ਯਾਦ ਲੱਗੀ
ਸਮਾਧੀ ਲੱਗੀ ਹੋਈ ਹੈ ਅੱਠੇ ਪਹਿਰ ਇਹੋ ਜਿਹਾ ਘੋਰ ਤਪ ਕੀਤਾ ਤਿੰਨੇ ਲੋਕਾਂ ਦੇ ਵਿੱਚ ਖਲਬਲੀ ਮੱਚ ਗਈ। ਸਵਰਗ ਦੇ ਰਾਜੇ ਇੰਦਰ ਨੂੰ ਫਿਕਰ ਪੈ ਗਿਆ ਵੀ ਕਿਤੇ ਮੇਰੇ ਰਾਜ ਵਾਸਤੇ ਇਹ ਧਰੂ ਤਪ ਨਾ ਕਰਦਾ ਹੋਵੇ। ਉਹਨੇ ਭਗਵਾਨ ਦੇ ਅੱਗੇ ਪ੍ਰਾਰਥਨਾ ਕੀਤੀ। ਭਗਵਾਨ ਕਹਿਣ ਲੱਗਿਆ, ਇੰਦਰ ਤੂੰ ਨਾ ਡਰ, ਤੂੰ ਆਪਣਾ ਰਾਜ ਕਰੀ ਜਾ, ਉਹਦੀ ਭਗਤੀ ਪੂਰੀ ਹੋਣ ਵਾਲੀ ਹੈ। ਉਹਦੀ ਇੱਛਾ ਇਹ ਨਹੀਂ ਹੈ, ਉਹਦੀ ਤਾਂ ਇੱਛਾ ਧਰਤੀ 'ਤੇ ਰਾਜ ਕਰਨ ਦੀ ਇੱਛਾ ਹੈ, ਇਹ ਵੀ ਪੂਰੀ ਕਰਾਂਗੇ, ਹੋਰ ਵੀ ਜੋ ਉਹਦੀ ਇੱਛਾ ਹੋਊਗੀ ਸਾਰੀਆਂ ਇੱਛਾ ਪੂਰੀਆਂ ਕਰ ਦੇਵਾਂਗੇ। ਹੁਣ ਜੰਗਲ 'ਚ ਜਿੱਥੇ ਤਪ ਕਰਦਾ ਸੀ ਉੱਥੇ ਭਗਵਾਨ ਆ ਗਿਆ, ਸਾਹਮਣੇ ਖੜਾ ਹੈ। ਬਾਹਰਲਾ ਉਸਨੂੰ ਗਿਆਨ ਕੋਈ ਨਹੀਂ ਹੈ, ਅੰਦਰ ਸਮਾਧੀ ਲੱਗੀ ਹੋਈ ਹੈ। ਭਗਵਾਨ ਨੇ ਸੋਚਿਆ ਵੀ ਐਵੇਂ ਤਾਂ ਨਹੀਂ ਗੱਲ ਬਣਨੀ ਹੈ। ਅੰਦਰ ਜਿਹੜੀ ਫੋਟੋ ਦਾ ਧਿਆਨ ਧਰਿਆ ਸੀ, ਆਪਣੀ ਸ਼ਕਤੀ ਨਾਲ ਉਹ ਫੋਟੋ ਖਿੱਚਦੀ। ਉਸ ਵੇਲੇ ਨੇਤਰ ਖੁੱਲ੍ਹੇ, ਕੀ ਦੇਖਿਆ, ਉਹੀ ਸਰੂਪ ਸਾਹਮਣੇ ਪ੍ਰਤੱਖ ਖੜਾ ਹੈ। ਉੱਠ ਕੇ ਚਰਨਾਂ ਦੇ ਉੱਤੇ ਪੈ ਕੇ ਡੰਡੌਤ ਵੰਦਨਾ ਕੀਤੀ, ਬਰਾਗ 'ਚ ਜਾਣੀ ਚਰਨ ਧੋ ਦਿੱਤੇ। ਭਗਵਾਨ ਨੇ ਫੜ ਕੇ ਧਰੂ ਨੂੰ ਆਪਣੇ ਬੱਚੇ ਵਾਂਗੂ ਸਾਥੀ ਨਾਲ ਲਾ ਲਿਆ, ਬਹੁਤ ਲਾਡ ਪਿਆਰ ਕੀਤਾ। ਤੇਰੀ ਭਗਤੀ ਪ੍ਰਵਾਨ ਹੋ ਗਈ, ਜਾਂ ਤੂੰ ਦੱਸਿਆ ਵੀ 21,000 ਵਰ੍ਹਾ ਧਰਮ ਦਾ ਰਾਜ ਕਰ, ਉਸ ਤੋਂ ਬਾਅਦ ਤੈਨੂੰ ਅਟਲ ਪਦਵੀ ਵੀ ਦਿੱਤੀ, ਹੋਰ ਜੋ ਇੱਛਾ ਉਹ ਵੀ ਮੰਗ ਲੈ। 21,000 ਵਰ੍ਹਾ ਤਪ ਕੀਤਾ, ਅਟਲ ਪਦਵੀ ਵੀ ਮਿਲ ਗਈ। ਸਾਰੀ ਦੁਨੀਆ 'ਚ ਧਰੂ ਨੂੰ ਕੌਣ ਨਹੀਂ ਜਾਣਦਾ ਹੈ। ਇਹ ਫਲ, ਇਹ ਸ਼ਕਤੀ, ਇਹ ਸੁੱਖ ਆਨੰਦ ਕਿੱਥੋਂ ਪ੍ਰਾਪਤ ਹੋਇਆ? ਇਹ ਗੁਰੂ ਦੇ ਚਰਨਾਂ 'ਚੋਂ ਹੀ ਹੋਇਆ, ਇਹ ਭਗਤੀ 'ਚੋਂ ਹੀ ਹੋਇਆ ਹੈ, ਇਹ ਪਰਮੇਸ਼ਰ ਦੀ ਸ਼ਰਨ 'ਚੋਂ ਹੋਇਆ ਹੈ। ਹੋਰ ਬੇਅੰਤ ਭਗਤਾਂ ਦੀਆਂ ਸਾਖੀਆਂ ਆਉਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆਉਂਦੀ ਹੈ, ਕਬੀਰ ਭਗਤ, ਨਾਮਦੇਵ ਭਗਤ, ਬਹੁਤ ਭਗਤਾਂ ਦੀ ਬਾਣੀ ਆਉਂਦੀ ਹੈ, ਬਹੁਤ ਸੰਤਾਂ ਭਗਤਾਂ ਦੀ ਨਹੀਂ ਵੀ ਬਾਣੀ ਲਿਖੀ ਹੋਈ, ਪਰ ਉਹਨਾਂ ਕੋਲ ਵੀ ਅਵਸਥਾ ਇਹ ਪ੍ਰਾਪਤ ਸੀਗੀ। ਅੱਜ ਵੀ ਕੋਈ ਸੰਤ ਭਗਤਾਂ ਕੋਲ ਇਹ ਅਵਸਥਾ ਪ੍ਰਾਪਤ ਹੈ। ਸੁਭਾਅ ਭਾਵੇਂ ਥੋੜ੍ਹੇ ਹੋ ਸਕਦੇ ਨੇ, ਪਰ ਹੈ ਜ਼ਰੂਰ, ਜੇ ਖੋਜ ਕੀਤੀ ਜਾਵੇ ਮਿਲ ਜਾਂਦੇ ਨੇ। ਮਿਲਿਆ ਹੋਇਆਂ ਦੀ ਸੰਗਤ ਕਰਾਂਗੇ ਤਦੇ ਪਰਮੇਸ਼ੁਰ ਨੂੰ ਮਿਲ ਸਕਦੇ ਹਾਂ, ਪਰ ਜੇ ਧਿਆਨ ਮਾਰੀਏ ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ ਇਹਨਾਂ ਵਿੱਚ ਸੁੱਖ ਕੋਈ ਨਹੀਂ ਹੈ, ਦੁੱਖੇ ਦੁੱਖ ਹੈ, ਇਨਸਾਨ ਐਵੇਂ ਗਲਤ ਇੱਛਾ ਹੈ ਇਨਸਾਨ ਨੂੰ। ਢਾਈ ਮਾਵਾਂ ਮੰਨੀਆਂ ਨੇ, ਅੱਧੀ ਧਰੂ ਦੀ ਮਾਤਾ, ਬਾਬਾ ਫਰੀਦ ਦੀ ਮਾਤਾ, ਗੋਪੀ ਚੰਦ ਦੀ ਮਾਤਾ, ਇਹ ਤਾਂ ਵੈਸੇ ਲਿਖਣ 'ਚ ਆਉਂਦੀਆਂ ਨੇ। ਹੋਰ ਜਿਹੜੀਆਂ ਸੰਤਾਂ ਭਗਤਾਂ ਨੂੰ ਮਾਤਾ ਨੇ ਜਨਮ ਦਿੱਤਾ, ਉਹ ਵੀ ਤਾਂ ਧੰਨਤਾ ਯੋਗ ਨੇ, ਉਹ ਕਿਹੜਾ ਧੰਨਤਾ ਯੋਗ ਨਹੀਂ ਹਨਗੀਆਂ? ਅੱਜ ਵੀ ਜਿਹਨਾਂ ਦੇ ਬੱਚੇ ਨਾਮ ਜਪਦੇ ਨੇ ਉਹ ਵੀ ਧੰਨਤਾ ਯੋਗ ਹਨ। ਸਵਾਹ ਇੱਕ ਰਾਣੀ ਮੰਦਾਲਸਾ ਹੋਈ ਹੈ, ਰਾਜ ਕਰਦੇ ਹੋਏ ਰਾਣੀ ਮਦਾਲਸਾ ਦੇ ਕੁੱਖੋਂ 7 ਬੱਚਿਆਂ ਨੇ ਜਨਮ ਲਿਆ। ਉਹਨਾਂ ਨੂੰ ਲਾਡ ਕਰਦੀ ਹੋਈ ਉਹ ਨਹੀਂ ਕਹਿੰਦੀ ਤੂੰ ਮੇਰਾ ਪੁੱਤਰ ਹੈ ਫਲਾਨਾ ਹੈ। ਇਹ ਬ੍ਰਹਮ ਗਿਆਨ ਦਾ ਉਦੇਸ਼ ਦਿੰਦੀ ਹੈ ਉਦੋ ਹੈ ਸੁਧੋ ਹੈ ਨਿਰੰਜਨੋ ਹੈ। ਹੈ ਪੁੱਤਰ ਇੱਕਾ ਮਾਸ ਦਾ ਲੋਥੜਾ ਨਾ ਸਮਝ ਆਪਣੇ ਆਪ ਨੂੰ, ਤੂੰ ਸ਼ੁੱਧ ਚੇਤਨ ਉਹ ਬ੍ਰਹਮ ਆਤਮਾ ਹੈ। ਸੇ ਤਾਂ ਜੀਵਨ ਮੁਕਤ ਹੋ ਚੁੱਕੇ। 7ਵੇਂ ਦੀ ਵਾਰੀ ਨੂੰ ਰਾਜਾ ਕਹਿੰਦਾ ਰਾਣੀ ਇੱਕ ਪੁੱਤਰ ਨੂੰ ਰਹਿਣ ਦੇ ਰਾਜ ਕਰਨ ਜੋਕਰਾ। ਕੁਛ ਚਿਰ ਤਾਂ ਚੁੱਪ ਰਹੀ, ਅਖੀਰ ਨੂੰ ਸੁਭਾਅ ਪੱਕਿਆ ਸੀ ਉਹਨੂੰ ਵੀ ਉਹੀ ਗਿਆਨ ਕਰ ਦਿੱਤਾ। ਅੱਜ ਉਸਦਾ ਲੜਕਾ ਕਿਤੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ, ਗਾਹਾਂ ਤਪੀ ਕੋਈ ਤਪ ਕਰ ਰਿਹਾ, ਘੋੜਾ ਬੰਨ ਕੇ ਨਮਸਕਾਰ ਕੀਤੀ ਸੰਤਾਂ ਨੂੰ, ਪੁੱਛਣ ਲੱਗਿਆ ਉਹ ਰਾਜਕੁਮਾਰ ਕਿਹਦਾ ਲੜਕਾ ਹੈ। ਕਹਿੰਦਾ ਮਹਾਰਾਜ ਮੈਂ ਨਿਰਮੋਹ ਰਾਜੇ ਦਾ ਲੜਕਾ। ਰਾਜਾ ਕੀ ਹੋਵੇ, ਨਿਰਮੋਹ ਕੀ ਹੋਵੇ? ਮੋਹ ਤੋਂ ਰਹਿਤ ਅਸੀਂ ਵੀ ਨਹੀਂ ਹਾਂਗੇ, ਸਾਡੇ ਕੋਲ ਕੁਛ ਨਹੀਂ ਹੈਗਾ, ਸਰੀਰ ਦਾ ਤਾਂ ਮੋਹ ਫਿਰ ਵੀ ਹੈ ਸਾਨੂੰ। ਕਹਿਣ ਲੱਗਿਆ ਮਹਾਰਾਜ ਕਹਿਣ ਮਾਤਰ ਗੱਲ ਨਹੀਂ ਹੈਗੀ, ਇਹ ਅਵਸਥਾ ਸਾਨੂੰ ਪ੍ਰਤੱਖ ਪ੍ਰਾਪਤ ਹੈ। ਅੱਛਾ ਫਿਰ ਕਾਕਾ ਇੱਥੇ ਬੈਠ, ਮੈਂ ਮਾੜਾ ਜਿਹਾ ਦੇਖਦਾ ਹਾਂ। ਰਾਜ ਮਹਿਲਾਂ 'ਚ ਗਿਆ, ਦਾਸੀ ਝਾੜੂ ਮਾਰ ਰਹੀ ਹੈ। ਪੁੱਛਣ ਲੱਗਿਆ ਦਾਸੀ ਰਾਜ ਦਾ ਜਿਹੜਾ ਲੜਕਾ ਸੀ ਜੰਗਲ ਸ਼ਿਕਾਰ ਖੇਡਦਾ ਹੋਇਆ ਕਿਤੇ ਸ਼ੇਰ ਆ ਪਿਆ, ਉਹਨੇ ਉਹਨੂੰ ਖਾ ਲਿਆ। ਹੁਣ ਦਾਸੀ ਵੀ ਗਿਆਨਵਾਨ ਹੈ। ਕਹਿਣ ਲੱਗੀ ਤਪੀ ਜੀ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋ। ਉਹ ਚੀਜ਼ ਦੀ ਅਣ ਚਿੰਤਾ ਕਰਨੀ ਬਣਦੀ ਹੈ ਜਿਹੜੀ ਅਣਹੋਣੀ ਹੋਵੇ। ਅਣਹੋਣੀ ਤਾਂ ਹੁੰਦੀ ਹੋ ਨਹੀਂ ਹੁੰਦੀ, ਉਹ ਹੈ ਜਿਹੜੀ ਪਰਮਾਤਮਾ ਨੂੰ ਭਾਉਂਦੀ ਹੁੰਦੀ ਹੈ, ਫਿਰ ਚਿੰਤਾ ਕਰਨ ਦੀ ਕੀ ਲੋੜ ਹੈ। ਅੱਗੇ ਚਲਿਆ ਗਿਆ, ਉਹਨੇ ਸੋਚਿਆ ਵੀ ਚਲੋ ਇਹ ਤਾਂ ਦਾਸੀ ਹੈ, ਜਾ ਕੇ ਉਸਦੀ ਮਾਤਾ ਨੂੰ ਕਹਿਣ ਲੱਗਿਆ ਰਾਣੀ ਤੇਰਾ ਬੱਚੇ ਨੂੰ ਤਾਂ ਜੰਗਲ 'ਚ ਸ਼ਿਕਾਰ ਖੇਡਦੇ ਨੂੰ ਸ਼ੇਰ ਆ ਪਿਆ, ਉਹਨੇ ਸ਼ੇਰ ਨੇ ਖਾ ਲਿਆ। ਕਹਿਣ ਲੱਗੇ ਤਪੱਸੀ ਜੀ ਕੌਣ ਕਿਸੇ ਦਾ ਮਾਂ ਹੈ, ਕੌਣ ਕਿਸੇ ਦਾ ਬਾਪ ਹੈ? ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਫਨਹੂਰ। ਮਹਾਂਭਾਰਤ